तेरी शरण मेरे दयाला, सुख सागर मेरे गुरु गोपाला, कर कृपा नानक गुण गावै। राखो शर्म असाड़ी जियो, तेरे कवन कवन गुण कह कह गावा। तू साहिब गुणी निधाना, तुम्हारी महिमा वर्णन ना साको। ठाकुर योच भगवान, तेरे गुण बहुते, मैं एक न जनया, मैं मूर्ख किस दीजै। प्रणवत नानक सुन मेरे साहिबा, डुबदा पत्थर ले जाए। चचा चार वेद जिन साजे, चारे खाने चार जुगा, जुग जुग जोगी खाने भोगी, पढ़िया पंडित आप थिया। छछ छाया वर्ती सब अंतर, तेरा किया परम होआ। परम उपाय भुलाई आपे, तेरा कर्म होआ तिन गुरु मिलिया। गुरसवारी सन्मानयोग सत्संग जियो, सत्कार सहित फतेह प्रवान करो जी। वाहिगुरु जी का खालसा, वाहिगुरु जी की फतेह। जुगो जुग अटल शब्द गुरु श्री गुरु ग्रंथ साहिब पातशाह की अमृत बाणी का जो लड़ीवार विचार कथा प्रवाह चल रहा है, राग आसा पट्टी का विचार करद राती असी अठवीं पौड़ी तक पहुंचे से। अज नौवां पद आरंभ कर रहे हाँ। चचै चार वेद जिन साजे, चारे खाने चार जुगा, जुग जुग जोगी खाणी भोगी, पढ़िया पंडित आप थिया। चचे अखर नू लैके उपदेश करदे हन कि चार वेद जिन्हां नू पढ़ के विद्वान पंडित इन्ना हंकार करते हैं, गुमान करते हैं कि मैं वेद पाठी हाँ, मैं वेदा नू समझदा हाँ। ये वेदा का ज्ञान दिता किसने? गुरु गोबिंद सिंह साहब पातशाह फरमाते हैं कि साहिब दिमाग है कि हुसन अल चराग है। दिमाग का तू साहिब है, दाता ये विद्या ये सोझी जीव नू तू बख्शी है, तू सोझी दित्ती इस नू अखर लिखने आ गए, तू सोझी दित्ती इस नू बोलना आ गया। सोझी तू ना देंदा अखरां दी ते को वेद किवें लिखदा, कुतेब किवें लिखदा। तू इस मनुख नू भाषा दित्ती, अखर दित्ते और तेरा दिता लै के हंकार करदा। गुरु साहब जी ने सारे श्री गुरु ग्रंथ साहब विच अनपढ़ नूं मूर्ख किते नहीं आखिया, ਇੱਕ ਇੱਕ ਪੰਕਤੀ ਨੂੰ ਖੋਜਿਆ ਕਿਤੇ ਲੱਭ ਜਾਏ, ਅਨਪੜ੍ਹ ਨੂੰ ਮੂਰਖ ਆਖਿਆ ਹੋਵੇ ਪਰ ਪੜ੍ਹੇ ਲਿਖੇ ਨੂੰ ਮੂਰਖ ਜ਼ਰੂਰ ਆਖਿਆ। ਅਤੇ ਪੜ੍ਹ ਲਿਖ ਕੇ ਵੀ ਜੇ ਤੇਰੇ ਅੰਦਰ ਲੋਭ ਹੈ, ਮੋਹ ਹੈ, ਹੰਕਾਰ ਹੈ ਤਾਂ ਤੇਰੇ ਵਰਗਾ ਮੂਰਖ ਕੋਈ ਨਹੀਂ। ਪੜ੍ਹਿਆ ਮੂਰਖ ਆਖਿਆ ਜਿਸ ਲੱਭ ਲੋਭ ਅਹੰਕਾਰ ਆ। ਪੜ੍ਹਾਈ ਕਰਕੇ ਤਾਂ ਮੁੱਕਣੇ ਚਾਹੀਦੇ ਸਨ, ਕਿਉਂ ਨਹੀਂ ਮੁੱਕੇ? ਦੂਸਰੇ ਪਾਸੇ ਕਹਿੰਦੇ ਨੇ ਜੋ ਪ੍ਰਾਣੀ ਗੋਬਿੰਦ ਤੇ ਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਕਈ ਵਾਰ ਤੇ ਪੜ੍ਹੇ ਲਿਖੇ ਇੰਨੇ ਮੂੰਹ ਦੇ ਭਾਰ ਗਿਰਦੇ ਨੇ ਕਿ ਜਗਤ ਦਾ ਤਮਾਸ਼ਾ ਬਣ ਜਾਂਦੇ। ਭਾਈ ਗੁਰਦਾਸ ਜੀ ਨੇ ਇੱਕ ਪੌੜੀ ਲਿਖੀ, ਕਹਿੰਦੇ ਨੇ ਵਿਦਵਾਨ ਤੇ ਬਹੁਤ ਵੱਡਾ ਸੀ, ਉਜੈਨ ਵਿੱਚ ਆਇਆ, ਚਾਰ ਵੇਦ ਜਾਣਦਾ ਸੀ, ਛੇ ਸ਼ਾਸਤਰ, ਤੇ ਰਾਮਨ ਨੂੰ ਵੀ ਦਹਿਸਰ ਇਸੇ ਲਈ ਕਿਹਾ। ਥੋੜ੍ਹੀ ਵਾਕਫੀ ਮੈਂ ਆਪ ਜੀ ਦੇ ਸਾਹਮਣੇ ਰੱਖਾਂ। ਰਾਮਨ ਦੇਸ਼ ਵਿੱਚ ਜਿਸਦਾ ਹਰ ਸਾਲ ਲੋਕ ਪੁਤਲਾ ਸਾੜਦੇ ਨੇ, ਅਗਲੇ ਸਾਲ ਉਹ ਫਿਰ ਤਿਆਰ ਹੁੰਦਾ। ਰਾਮਨ ਜਾਤੀ ਦਾ ਬ੍ਰਾਹਮਣ ਸੀ, ਇਸਦੇ ਬਾਪ ਦਾ ਨਾਂ ਸੀ ਵਿਸ਼ਰਵਾ, ਦਾਦੇ ਦਾ ਨਾਂ ਸੀ ਪੁਲਸਤਿਆ ਮੁਨੀ। ਹਾਂ, ਕਰਮ ਐਸੇ ਹੋ ਗਏ, ਕਰਮਾਂ ਕਰਕੇ ਕੋਈ ਦੇਵਤਾ ਅਤੇ ਕਰਮਾਂ ਕਰਕੇ ਰਾਕਸ਼। ਰਾਮ ਵੀ ਮਨੁੱਖ ਸਨ, ਰਾਵਣ ਵੀ। ਲੰਕਾ ਗੜ੍ਹ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਉਹਨੂੰ ਮੂਰਖ ਕਿਹਾ। ਉਜੈਨ ਚੋਂ ਵਿਦਵਾਨ ਆਇਆ ਅਤੇ ਆਉਂਦਿਆਂ ਉਸਨੇ ਕਿਹਾ, ਜਿਹੜਾ ਵਿਦਵਾਨ ਇੱਥੇ ਹੈ ਮੇਰੇ ਨਾਲ ਚਰਚਾ ਕਰੇ, ਮੈਂ ਹਾਰ ਗਿਆ ਮੇਰੀਆਂ ਪੋਥੀਆਂ ਉਹ ਲੈ ਲਵੇ, ਉਹ ਹਾਰ ਗਿਆ ਉਹਦੀਆਂ ਮੈਂ ਖੋ ਲਵਾਂਗਾ। ਇਸ ਤੋਂ ਵੱਡੀ ਮੂਰਖਤਾ ਕੀ? ਇੱਕ ਬਚਨ ਯਾਦ ਰੱਖਣਾ, ਗੁਰਮਤ ਦੇ ਵਿਦਵਾਨਾਂ ਨੇ ਕਦੀ ਦਾਅਵਾ ਨਹੀਂ ਕਰਨਾ ਵਿਦਵਤਾ ਦਾ, ਅਸੀਂ ਤੇ ਰੱਬ ਦੇ ਗੁਣ ਗਾਉਣੇ ਨੇ, ਕੌਣ ਵੱਡਾ ਤੇ ਕੌਣ ਛੋਟਾ। ਜੇ ਕੋਈ ਪ੍ਰਚਾਰਕ ਇਹ ਦਾਅਵਾ ਕਰੇ ਕਿ ਮੈਂ ਬੜਾ ਉਪਦੇਸ਼ਕ ਹਾਂ, ਮੈਂ ਬਹੁਤ ਜਾਣਨਾ, ਮੈਂ ਸਮਝਦਾ, ਉਸ ਵਰਗਾ ਮੂਰਖ ਹੀ ਕੋਈ ਨਹੀਂ। ਨਹੀਂ, ਗੁਰੂ ਨੇ ਜੋ ਸੰਥਾ ਸਾਨੂੰ ਦਿੱਤੀ ਹੈ ਅਸੀਂ ਸਾਰੇ ਰਲ ਕੇ ਦੁਹਰਾ ਰਹੇ ਹਾਂ। ਇੱਥੇ ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਪਾਣਾ, ਸੰਗਤ ਗੁਰੂ ਰੂਪ ਹੈ। ਬੋਲਣ ਵਾਲਾ ਹਮੇਸ਼ਾ ਸੰਗਤ ਦਾ ਅਦਬ ਰੱਖ ਕੇ ਬੋਲੇ, ਕਦੀ ਇਹ ਨਾ ਸਮਝੇ ਸਾਹਮਣੇ ਬੈਠੇ ਮੇਰੇ ਨਾਲੋਂ ਘੱਟ ਜਾਣਦੇ ਨੇ, ਮੈਂ ਜ਼ਿਆਦਾ ਜਾਣਨਾ। ਐਸਾ ਬੰਦਾ ਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਨਹੀਂ। ਤੇ ਗੁਰੂ ਸੋਝੀ ਦਿੰਦਾ ਹੈ, ਸਾਹਮਣੇ ਬਿਠਾਏ, ਪਤਾ ਨਹੀਂ ਉਹ ਕਿੱਡੇ ਪਿਆਰੇ ਕਰਨ ਵਾਲੇ ਸਿੱਖ ਨੇ। ਇੱਕ ਨੂੰ ਬਿਠਾ ਦਿੱਤਾ, ਲੈ ਤੂੰ ਉਪਦੇਸ਼ ਗੁਰੂ ਦਾ ਦੁਹਰਾ ਦੇ, ਪਰ ਹੈ ਤੇ ਦੋਵੇਂ ਸਿੱਖ ਨੇ, ਇਹਨਾਂ ਵਿੱਚੋਂ ਕੋਈ ਉਪਦੇਸ਼ ਗੁਰੂ ਹੀ ਬਣ ਬੈਠੇ। ਕਿ ਮੈਂ ਬਹੁਤ ਵੱਡਾ ਗਲਤੀ, ਉਹ ਪੰਡਿਤ ਕਹਿਣ ਲੱਗਾ, ਆਵੇ ਕੌਣ ਹੈ ਵਿਦਵਾਨ ਮੇਰੇ ਨਾਲ ਚਰਚਾ ਕਰੇ। ਵਿਦਵਾਨਾਂ ਨੇ ਸਮਝਿਆ ਬੜੀ ਬੇਇੱਜ਼ਤੀ ਹੋਈ। ਇੱਕ ਸਤਪੁਰਸ਼ ਕੋਲ ਗਏ ਜੋ ਬੜਾ ਧਿਆਨੀ ਰੱਬ ਨਾਲ ਜੁੜਿਆ ਸੀ, ਕਹਿਣ ਲੱਗੇ ਕੀ ਕਰੀਏ? ਉਹ ਕਹਿਣ ਲੱਗਾ, ਹੰਕਾਰਿਆ ਸੋ ਮਾਰਿਆ, ਇਹਨੂੰ ਅੱਜ ਹਾਰ ਜੇ ਤੇ ਹਾਰ ਉਸ ਬੰਦੇ ਕੋਲੋਂ ਏ ਜੋ ਬਿਲਕੁਲ ਅਨਪੜ੍ਹ ਹੋਵੇ ਤੇ ਜਿਸ ਦੀ ਕੱਖ ਹੋਵੇ, ਲੱਭ ਲਓ। ਕਹਿਣ ਲੱਗੇ, ਇਹ ਕੱਖ ਹੋਵੇ ਤੇ ਅਨਪੜ੍ਹ, ਉਹ ਕਿਹੜਾ ਪੰਡਿਤ ਤੇ ਸਾਰੇ ਜਾਣਦੇ? ਉਹ ਕਹਿਣ ਲੱਗੇ, ਪੰਡਿਤ ਕੋਲੋਂ ਨਹੀਂ ਹਾਰ, ਅਨਪੜ੍ਹ ਬੰਦਾ ਲੱਭੋ। ਉਹ ਟੋਲਦੇ ਟੋਲਦੇ ਆਏ ਉਜੈਨ ਵਿੱਚ, ਇੱਥੇ ਸੀ ਕੋਹਲੂ ਤੇ ਗੰਗਾ ਤੇਲੀ ਬੈਠਾ, ਤੇਲੀ ਚਲਾਉਣ ਉੱਤੇ ਕੋਹਲੂ ਚਲਾਉਣ ਵਾਲਾ, ਉਸ ਦੀ ਇੱਕ ਅੱਖ। ਉਹਨਾਂ ਕਿਹਾ, ਗੱਲ ਬਣ ਗਈ। ਕਹਿਣ ਲੱਗੇ, ਗੰਗਿਆ ਅੱਜ ਸਾਡੇ ਨਾਲ ਆ। ਕਹਿਣ ਲੱਗਾ, ਮੈਨੂੰ ਤੇ ਕੰਮ ਬਹੁਤ ਏ। ਕਹਿਣ ਲੱਗੇ, ਕੋਹਲੂ ਬੰਦ ਕਰ, ਜਿੰਨੇ ਪੈਸੇ ਤੈਨੂੰ ਚਾਹੀਦੇ ਨੇ ਉਹ ਅਸੀਂ ਦਿੰਦੇ ਹਾਂ। ਕਹਿਣ ਲੱਗਾ, ਪੈਸੇ ਨਹੀਂ, ਸਾਰੀ ਉਮਰ ਜੁੱਤੀ ਨਹੀਂ ਪਾਈ, ਮੈਨੂੰ ਜੁੱਤੀ ਲੈ ਦਿਓ। ਕਹਿਣ ਲੱਗੇ, ਲੈ ਦੇ, ਨਵੀਂ ਲੈ ਦਿੰਦੇ, ਚੱਲ। ਗੰਗਾ ਆ ਗਿਆ, ਉਹਨੂੰ ਕਿਹਾ, ਉਤਾਰੇ ਕੱਪੜੇ ਆ, ਧੋਤੀਆਂ ਚਿੱਟੀਆਂ ਬੰਨ, ਤਿਲਕੜਾ ਕੇ ਪੰਡਿਤ ਬਣਾ ਕੇ ਉਹਨੂੰ ਮੰਚ ਤੇ ਬਿਠਾ ਦਿੱਤਾ। ਕਹਿਣ ਲੱਗੇ, ਗਲਤ ਠੀਕ ਦਾ ਫਿਕਰ ਨਹੀਂ, ਜੋ ਤੇਰੇ ਮੂੰਹ ਜਾਏ ਬੋਲੀ ਜਾਏ, ਚੁੱਪ ਨਹੀਂ ਕਰਨਾ, ਹਰ ਗੱਲ ਦਾ ਜਵਾਬ ਦੇਈ ਜਾਣਾ, ਅੱਗੋਂ ਅਸੀਂ ਜਾਣੀਏ ਤੇ ਉਹ ਜਾਣੇ। ਭਾਈ ਗੁਰਦਾਸ ਨੇ ਪੌੜੀ ਲਿਖੀ, ਕਹਿੰਦੇ ਨੇ ਪੰਡਿਤ ਕਹਿਣ ਲੱਗਾ ਪਹਿਲੇ ਇਸ਼ਾਰੇ ਨਾਲ ਗੱਲ ਕਰਾਂਗਾ, ਜੇ ਮੇਰੀ ਸਮਝੇਗਾ ਤੇ ਮੈਂ ਜ਼ੁਬਾਨ ਨਾਲ ਬੋਲਾਂਗਾ, ਨਹੀਂ ਤੇ ਨਹੀਂ। ਉਹਨੇ ਇੱਕ ਉਂਗਲੀ ਖੜੀ ਕਰ ਦਿੱਤੀ ਕਿ ਪਰਮਾਤਮਾ ਇੱਕ ਹੈ, ਈਸ਼ਵਰ ਇੱਕ ਹੈ, ਰੱਬ ਇੱਕ ਹੈ। ਉਂਗਲਦਾਰਾ ਛਾਇਆ ਕੀਤਾ ਕਿ ਰੱਬ ਇੱਕ, ਹੁਣ ਗਾਂਗੇ ਦੀ ਜਾਣੇ ਬੁਲਾ ਕੇ ਰੱਬ ਕੀ ਹੁੰਦਾ। ਉਹਨੇ ਸਮਝਿਆ, ਕਹਿੰਦਾ ਜਿਹੜੀ ਤੇਰੀ ਇੱਕ ਅੱਖ ਰਹਿੰਦੀ ਹੈ ਮੈਂ ਇਹ ਵੀ ਕੱਢ ਦਿਆਂਗਾ। ਉਹਨੇ ਦੋ ਕਰ ਦਿੱਤੀਆਂ ਕਿ ਤੂੰ ਇੱਕ ਕੱਢੇਗਾ, ਮੈਂ ਤੇਰੀਆਂ ਦੋਵੇਂ ਕੱਢਾਂਗਾ। ਤੇਲੀ ਦਾ ਜਵਾਬ ਤੇ ਇਹੋ ਹੀ ਹੋ ਸਕਦਾ ਸੀ। ਸੋਚਣ ਲੱਗਾ ਕਿ ਕਹਿ ਰਿਹਾ ਰੱਬ ਤੇ ਇੱਕ ਅੰਗ ਦੋ ਨੇ, ਇੱਕ ਨਿਰਗੁਣ ਤੇ ਇੱਕ ਸਵਰਗੁਣ, ਇੱਕ ਦਿਸਦਾ ਹੈ ਇੱਕ ਨਹੀਂ ਦਿਸਦਾ। ਕਹਿਣ ਲੱਗਾ ਬੰਦਾ ਤੇ ਵਿਦਵਾਨ ਜਾਪਦਾ। ਉਹਨੇ ਪੰਜਾ ਖੜਾ ਕਰ ਦਿੱਤਾ ਕਿ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਮਨੁੱਖ ਨੂੰ ਰੱਬ ਨਾਲ ਨਹੀਂ ਮਿਲਣ ਦੇਦੇ ਨੇ। ਇਹਨੇ ਸਮਝਿਆ, ਕਹਿੰਦਾ ਤੇਰੇ ਮੂੰਹ ਤੇ ਥੱਪੜ ਮਾਰਾਂਗਾ। ਉਹਨੇ ਘਸੁੰਨ ਵੱਟ ਲਿਆ। ਪੰਡਿਤ ਨੇ ਸਮਝਿਆ, ਕਹਿੰਦਾ ਆਪਾਂ ਤੇ ਪੰਜੇ ਹੀ ਮਾਰ ਲਏ। ਕਹਿਣ ਲੱਗਾ ਪੰਜੇ ਤੇ ਅੱਜ ਤੱਕ ਸਾਡੇ ਕੋਲੋਂ ਨਹੀਂ ਮਰੇ, ਇਹਨੇ ਪੰਜੇ ਮਾਰ ਲਏ ਤੇ ਬ੍ਰਹਮ ਗਿਆ ਨਹੀਂ। ਪੰਡਿਤ ਉੱਠਿਆ ਤੇ ਉੱਠ ਕੇ ਪੈਰੀ ਪੈ ਕੇ ਕਹਿਣ ਲੱਗਾ, ਮਹਾਰਾਜ ਤੁਸੀਂ ਜਿੱਤੇ ਤੇ ਮੈਂ ਹਾਰਿਆ, ਕਿਉਂਕਿ ਤੁਸੀਂ ਤੇ ਪਹੁੰਚੇ ਹੋਏ ਲੋਕ। ਜਦੋਂ ਪੰਡਿਤ ਹਾਰ ਕੇ ਗਿਆ, ਪੰਡਿਤਾਂ ਤਾੜੀਆਂ ਵਜਾਈਆਂ, ਕਹਿਣ ਲੱਗੇ ਉਹ ਗੰਗੇ ਤੇਲੀ ਕੋਲੋਂ ਹਾਰ ਗਿਆ। ਬੜਾ ਰੋਇਆ। ਗੁਰੂ ਸਾਹਿਬ ਨੇ ਲਿਖਿਆ ਬਾਣੀ ਵਿੱਚ, ਪੰਡਿਤ ਰੋਵੈ ਗਿਆਨ ਗਵਾਏ। ਇਹ ਇੱਕ ਮੂਰਖ ਕੋਲੋਂ ਹਾਰ ਗਿਆ, ਹੁੰਦਾ ਹੀ ਇੰਜ ਹੈ, ਹੰਕਾਰੀਆਂ ਨਾਲ ਹੁੰਦਾ ਹੀ ਇੰਜ ਹੈ। ਉਹ ਪੌੜੀ ਮੈਂ ਤੁਹਾਨੂੰ ਸੁਣਾ ਦਿਆਂ। ਗੋਸ਼ਟ ਗੰਗ ਹੈ ਤੇਲੀ ਹੈ, ਪੰਡਿਤ ਨਾਲ ਹੋਵੇ ਜਗ ਵੇਖੈ। ਖੜੀ ਕਰੇ ਕੁੰਗਲੀ ਗੰਗਾ ਦੋਏ ਹਲਾਏ ਅਲੇਖੈ, ਅੱਖੀਂ ਦੋਵੇਂ ਭਨਸਾਂ ਮੁੱਕੀ ਲਾਏ ਹਲਾਏ ਨਵੇਖੈ। ਫੇਰ ਪਚਾਏ ਪੰਜ ਉਂਗਲਾਂ ਗਾਗਾ ਮੁੱਠ ਹਲਾਏ ਅਲੇਖੈ, ਨਿਰਗੁਣ ਸਰਗੁਣ ਅੰਗ ਦੋਏ ਪਰਮੇਸ਼ਰ ਪੰਜ ਮਿਲਨ ਸਰੇਖੈ। ਪੈਰੀ ਪੈ ਉੱਠ ਚੱਲਿਆ ਪੰਡਿਤ ਹਾਰ ਭੁਲੇਵੇਂ ਭੇਖੇ, ਮੂਰਖ ਪੰਡਿਤ ਸੁਰਤ ਵਸ਼ਿਖ ਹੈ। ਕਈ ਵਾਰ ਤੇ ਮੂਰਖਾਂ ਮੂਰਖਾਂ ਦੇ ਸਵਾਲ ਜਵਾਬ ਇੰਜ ਰਲ ਜਾਂਦੇ ਨੇ, ਹੈਰਾਨ ਹੋ ਜਾਈਦਾ ਵੀ ਹੱਦ ਹੋ ਗਈ। ਮੂਰਖ ਬੰਦੇ ਦੀ ਗੱਲ ਰਲ ਗਈ ਔਰ ਸਿਆਣਾ ਬੰਦਾ ਜਿਹੜਾ ਹਾਰ ਗਿਆ। ਗੁਰੂ ਸਾਹਿਬ ਜੀ ਕਹਿੰਦੇ ਨੇ ਵਿਦਵਤਾ ਦਾ ਮਾਣ ਇੰਜ ਹੀ ਟੁੱਟਦਾ। ਇਹ ਝੂਠਾ ਮਾਣ ਹੈ। ਬੰਦੇ ਜੇ ਗੁਰੂ ਦੀ ਖੁਸ਼ੀ ਲੈਣੀ, ਰਜ਼ਾ ਵਿੱਚ ਆ, ਵਿਦਿਆ ਪੜ੍ਹ ਕੇ ਮਾਣ ਪਾਵੇਂਗਾ, ਪਰ ਜੇਕਰ ਉਸ ਦਾਤੇ ਦਾ ਸ਼ੁਕਰਾ ਨਾ ਕਰੇ। ਗੁਰਪ੍ਰਸਾਦੀ ਵਿਦਿਆ ਵਿਚਾਰ, ਇਸੇ ਲਈ ਕਿਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲਾ, ਅਰਦਾਸ ਕਰਨ ਵਾਲਾ, ਕਥਾ ਕਰਨ ਵਾਲਾ, ਕੀਰਤਨ ਕਰਨ ਵਾਲਾ ਗੁਰਮੁਖ ਹੋਵੇ। ਪ੍ਰਬੰਧਕ ਔਰ ਪ੍ਰਚਾਰਕ, ਇਹਨਾਂ ਦੋਵਾਂ ਦਾ ਬੜਾ ਗਹਿਰਾ ਸੰਬੰਧ ਹੈ। ਇਹਨਾਂ ਰਲ ਕੇ ਪ੍ਰਚਾਰ ਕਰਨਾ, ਪ੍ਰਬੰਧਕਾਂ ਪ੍ਰਬੰਧ ਕਰਨਾ, ਪ੍ਰਚਾਰਕ ਨੇ ਪ੍ਰਚਾਰ ਕਰਨਾ। ਇਸੇ ਲਈ ਸੋਚਿਆ ਗਿਆ ਪ੍ਰਚਾਰਕ ਢਿੱਲਾ ਮੱਠਾ ਹੋਵੇਗਾ, ਤਿਆਰ ਬਰ ਤਿਆਰ ਨਾ ਹੋਵੇਗਾ ਤਾਂ ਵੀ ਪ੍ਰਚਾਰ ਨਹੀਂ ਹੋਣਾ, ਪ੍ਰਬੰਧਕ ਢਿੱਲਾ ਮੱਠਾ ਹੋਵੇਗਾ ਤਾਂ ਵੀ ਨਹੀਂ ਹੋਣਾ। ਪ੍ਰਬੰਧਕ ਵੀ ਤਿਆਰ ਬਰ ਤਿਆਰ ਹੋਵੇ ਔਰ ਪ੍ਰਚਾਰਕ ਵੀ ਹੋਵੇ। ਇੱਕ ਵਾਰ ਪ੍ਰਬੰਧ ਕੀਤਾ ਇੱਕ ਕਮੇਟੀ ਨੇ ਅੰਮ੍ਰਿਤ ਸੰਚਾਰ ਦਾ, ਦਾਸਰੇ ਨੂੰ ਬੁਲਾ ਬੈਠੇ, ਗਿਆਨੀ ਜੀ ਅੰਮ੍ਰਿਤ ਸੰਚਾਰ ਕਰਨਾ। ਮੈਂ ਉਹਨਾਂ ਨੂੰ ਆਖਿਆ ਜ਼ਰੂਰ ਕਰਾਂਗੇ, ਪਰ ਪਹਿਲੋਂ ਸਭ ਤੋਂ ਤੁਸੀਂ ਸਾਰੇ ਵੇਖੋ ਕਿੰਨੇ ਕਿੰਨੇ ਸ਼ੱਕੇ ਆ ਕਿੰਨੇ ਨਹੀਂ। ਪਹਿਲੋਂ ਕਮੇਟੀ ਨੂੰ ਛਕਾਵਾਂਗੇ, ਬਾਕੀ ਦੀਆਂ ਦੀ ਵਾਰੀ ਬਾਅਦ ਵਿੱਚ ਆਵੇਗੀ। ਉਹ ਅੱਧੇ ਉਂਝੀ ਸਨ, ਮੁਸ਼ਕਲ ਬਣ ਗਈ ਕੁਛ ਕਹਿਣ, ਕੀ ਬੁਲਾ ਗੱਲ ਪਾ ਬੈਠੇ ਹਾਂ। ਇਹ ਤਾਂ ਸਾਨੂੰ ਧਿਆਨ ਹੀ ਨਹੀਂ ਸੀ ਕਿ ਪਹਿਲੇ ਸਾਡੀ ਵਾਰੀ ਆ ਜਾਏਗੀ। ਉਹਨਾਂ ਨੂੰ ਕਿਹਾ ਪ੍ਰਬੰਧਕ ਤਿਆਰ ਬਰ ਤਿਆਰ ਨਹੀਂ, ਪ੍ਰਚਾਰਕ ਵੀ ਢਿੱਲਾ ਰਹੇਗਾ। ਇਹ ਦੋਵੇਂ ਤਿਆਰ ਬਰ ਤਿਆਰ ਹੋਣਗੇ, ਨਾ ਬੇਅਮਰਤੀਆ ਪ੍ਰਬੰਧਕ ਹੋਵੇ, ਨਾ ਬੇਅਮਰਤੀਆ ਪ੍ਰਚਾਰਕ ਹੋਵੇ। ਇਹ ਦੋਵੇਂ ਤਿਆਰ ਬਰ ਤਿਆਰ ਹੋਣ, ਪਰ ਦੋਵੇਂ ਗੁਰਮੁਖ ਹੋਣ। ਨਾ ਪ੍ਰਚਾਰਕ ਹੰਕਾਰੀ ਹੋਵੇ, ਨਾ ਪ੍ਰਬੰਧਕ ਹੰਕਾਰੀ ਹੋਵੇ। ਪ੍ਰਬੰਧਕ ਵੀ ਅਭਿਮਾਨੀ ਹੈ ਤੇ ਪ੍ਰਚਾਰ ਨਹੀਂ ਹੋ ਸਕੇਗਾ, ਪ੍ਰਚਾਰਕ ਵੀ ਹੰਕਾਰੀ ਹੈ ਤੇ ਪ੍ਰਚਾਰ ਨਹੀਂ ਹੋ ਸਕੇਗਾ। ਉਸ ਵੇਲੇ ਦਾ ਪ੍ਰਚਾਰਕ ब्राह्मण इसने की कीता सच तो यह है हिंदू धर्म प्रचारक धर्म नहीं। तुसी आखोगे प्रचारक धर्म इस्लाम प्रचारक धर्म है, इन्हें जाके दूसरे लोगों नूं मुसलमान बनाया, पर हिंदुआ ने वो ते अपने विच्चों कोई पासे हो जाए उन्हूं नहीं सर रलाउंदे। बाहर ते प्रचार किते करना रह गया, कोई हिंदू प्रचारक किते गया होवे प्रचार करन वास्ते बिल्कुल नहीं। वो ते दूसरे नूं शूदर शूदर आखना, तू साडे नाल जुड़ के बैठ नहीं सकता, देश नूं इहो काट पाए। और काट अज तक मौजूद है, सिख धर्म प्रचारक धर्म है, जो भी आया उसनु जी आया आखिया। सिखी दे प्रचार विच जरा ध्यान देना, अकबर दे वेले 22 सूबे सन हिंदुस्तान विच, गुरु अमरदास जी ने 22 मंजियां थापियां, एक एक सूबे विच एक एक प्रचार, ताकि सारे देश नु कवर किया जा सके। उन्हां नु सौंपिया इत्थे दी सिखी दा धून ध्यान रखना। यह नहीं कि सिख बना के आ गया, नहीं, उस सिख सिखी नूं कमा रहे है। अज सानू घाट यह है, यह तो कहने इन्हां नूं अमृत पान करवा दिता, बाद विच ध्यान कोई नहीं रखता किहड़ा पूरा है किहड़ा छड गया है, नितनेम कर रहा है कि करना छड गया है, ककार धारण किते ने कि जां छड गया है। हुण खेती ते बीज दित्ती, बाद विच पानी भी पाउणा, उसका ध्यान भी रखना है, उसकी परवरिश भी करनी है। गुरु साहब जी ने कीती, गुरु नानक देव जी कहते ने पंडित चचा अखर कह रहे है चार वेद तू नहीं बनाए, परमात्मा ने सोजी दिती। यह जेड़ा रिग है, जुजर है, श्याम है, अथर्वण है, चार वेद और चार युग ने, सत युग, त्रेता, द्वापर, कल युग, ये तू नहीं बनाए, परमात्मा ने बनाए ने। चार खानियां जिवें इत्थों जीत पैदा होर, अंडज, जेरज, सेतज, उदभज, ये चार खानियां तू नहीं बनाईयां, तू ते चार अखर पढ़ के अवमान करना पिया। उस अकाल पुरख वल वेख जिसने खानियां रचियां, बाणियां रचियां, चार वेद जिसने संसार नूं दिते, जुग जुग जोगी खाणी भोगी पढ़िया पंडित आप थिया। हर युग विच जोगी दा अर्थ हुंदा निरलेप, वह विच भी रहिंदा, सब तो निराला रहिंदा, विच रहिंदा होया निराला। दो शब्द बड़े कमाल आउंदे ने श्री गुरु ग्रंथ साहिब विच, चरण कवल, नैन कवल। चरण कवल त्याम ने, नैन कवल भी हैं। हर चरण कमल नमस्कारं, दूसरा कवल नैन, मदर बैन, कोट सैन, संग सोभ, कहत मांझ, शोध जिसे दही भात खाए जी। टीकाकारां दे अर्थ में पढ़े, उन्हें कहा जी कवल फुल वर्गे कोमल चरण, बस इन्ना आख के बस कर गया, इस तो अगे नहीं को गया। मैनू एक दिन बैठिया बैठिया अकाल पुरख ने बख्शिश की थी, विचार वो बख्शता, ध्यान आया नहीं गल इस तो गहरी। ये चरण कमल तां कहे ने कि कवल रहिंदा पानी दे विच, पर उचेरा गुरु दे चरण रहिंदे संसार विच ने, संसार विच फसते नहीं, संसार तो मुक्त ने। अखां संसार नूं वेखदियां ने पर संसार विच फसदियां नहीं। इत्थे मैं प्रमाण बाणी चो आपके सामने रखा, वो प्रमाण बिल्कुल पेंडू साहिबां ने दिता। पहलों सिखी पिंडां तो नगरां तो शुरू होई, शहरां विच ते बाद विच आई है। जिहड़ा तलवंडी छोटा जिहा पिंड सी, करतारपुर नगर वसाया, खंडूर पिंड सी, गोइंदवाल नगर सी, नगरां तो शहरां वाल आए, नगरां दे लोग सीधे साधे साफ दिल वाले, उन्हां दे विच सिखी प्रफुल्लत होई। गिल्ली गिल्ली रोडड़ी पाउंदी पम पम आए, बचपना याद आउंदा है कि कमाद कटना छिलना, गन्नियां दियां पंडां बननियां ते वेलने ते सुटनियां, फिर चुंबे दे उत्ते कड़ा पिया होना, उन्हूं काढ़ के गुड़ बनाउणा, ग्रांड वड्डा बॉक्स जिहड़ा हुंदा सी लकड़ी दा, उहदे विचों पा के फिर पेसियां रोड़ियां वटनियां। साहिबां ने जरूर वेखिया कि मक्खी आई,
ਸਿੱਧੀ ਆ ਕੇ ਗੁੜ ਦੀ ਰੋੜੀ ਤੇ ਬੈਠ ਗਈ ਗਰਮ ਗਰਮ ਤੇ ਉੱਥੇ ਹੀ ਮਰ ਗਈ, ਖਾ ਵੀ ਨਹੀਂ ਸਕੀ। ਇੱਕ ਆਈ ਲੱਕੜ ਦੇ ਗਰੰਢ ਤੇ ਬੈਠੀ, ਗੁੜ ਖਾਧਾ, ਪੈਰ ਬਚ ਗਿਆ ਤੇ ਉੱਡ ਗਈ। ਸਾਹਿਬ ਕਹਿੰਦੇ ਨੇ ਇਹ ਜੁਗਤੀ ਉਮਰਦਾਨਿਆਂ, ਗੁੜ ਵੀ ਖਾ ਗਈ ਹੈ, ਫਸੀ ਵੀ ਨਹੀਂ। ਸੰਸਾਰ ਵਿੱਚ ਰਹਿੰਦੇ ਰੱਬ ਦੇ ਪਿਆਰੇ ਸੰਸਾਰ ਦੀਆਂ ਵਾਸ਼ਨਾ ਵਿੱਚ ਖਚਤ ਨਹੀਂ ਹੁੰਦੇ। ਗਿੱਲੀ ਗਿੱਲੀ ਰੋਡੜੀ, ਗੁੜ ਦੀ ਰੋੜੀ ਪਾਉਂਦੀ ਪਾਉਂਦੀ ਮੱਖੀ ਪਾਉਂਦੀ ਭਾਂ ਭਾਵੇਂ ਆਏ, ਜੋ ਬੈਠੇ ਸੇ ਫਾਥਿਆ ਉਬਰੇ ਭਾਗ ਮਥਾ। ਜਿਨ੍ਹਾਂ ਦੇ ਮੱਥੇ ਦੇ ਚ ਭਾਗ ਚੰਗੇ ਰਹਿੰਦੇ ਪਰਿਵਾਰ ਵਿੱਚ ਨੇ ਪਰ ਜੰਜਾਲ ਵਿੱਚ ਨਹੀਂ, ਕੰਮ ਧੰਦੇ ਕਰਦੇ ਨੇ ਪਰ ਮੁਕਤ ਜੰਜਾਲ ਨਹੀਂ। ਗੁਰੂ ਨਾਨਕ ਦੇਵ ਜੀ ਨੇ ਗੁਰ ਦੇ ਦਿੱਤਾ ਤੱਕੜੀ ਤੋਲਦਿਆਂ ਵੀ ਤੇਰਾਂ ਦੀ ਬਜਾਏ ਤੇਰਾ ਤੇਰਾ ਉਹ ਕਹਿ ਸਕਦੇ ਨੇ। ਸੱਚ ਹੈ ਅਸੀਂ ਗੁਰਦੁਆਰੇ ਬੈਠੇ ਕੁਛ ਹੋਰ ਹੁੰਦੇ ਹਾਂ, ਵਪਾਰ ਵਿੱਚ ਹੋਰ ਹੁੰਦੇ। ਜਿਹੜਾ ਬੰਦਾ ਗੁਰਦੁਆਰੇ ਬੈਠਾ ਜਿਹਨਾਂ ਸਤੋਗੁਣੀ ਜਾਪਦਾ ਇਹਨੂੰ ਵਪਾਰ ਵਿੱਚ ਉਹ ਨਹੀਂ ਰਹਿੰਦਾ, ਦੁਕਾਨ 'ਤੇ ਉਹ ਨਹੀਂ ਰਹਿੰਦਾ। ਪਰ ਗੁਰੂ ਨਾਨਕ ਦੇਵ ਜਿਵੇਂ ਗੁਰਦੁਆਰੇ ਬੈਠੇ ਸਨ ਉਸੇ ਤਰ੍ਹਾਂ ਹੀ ਵਪਾਰ ਵਿੱਚ, ਕੋਈ ਫਰਕ ਨਹੀਂ। ਦੁਕਾਨ 'ਤੇ ਵੀ ਉਹ ਹੀ ਤੇਰਾ ਤੇਰਾ, ਫਸਦੇ ਨਹੀਂ। ਕਹਿੰਦੇ ਨੇ ਪੰਡਿਤ ਪਰਮਾਤਮਾ ਨਿਰਲੇਪ ਹੈ, ਉਹ ਭੋਗੀ ਵੀ ਹੈ ਜੋਗੀ ਵੀ ਹੈ, ਆਪੀਣਾ ਆਪ ਭੋਗ ਹੈ, ਉਹ ਪਸਮੜ ਪੌਰ ਸਦਾ ਆ, ਆਪ ਹੀ ਜੀਵਾਂ ਦੇ ਵਿੱਚ ਬੈਠਾ, ਆਪ ਸਾਰੇ ਸੰਸਾਰ ਨੂੰ ਹੰਡਾ ਰਿਹਾ, ਲੇਕਿਨ ਨਿਰਲੇਪ ਹੈ, ਫਸਦਾ ਨਹੀਂ। ਉਹ ਆਪ ਹੀ ਪੜਿਆ ਹੋਇਆ ਵਿਦਵਾਨ, ਸਭ ਤੋਂ ਵੱਡਾ ਪੰਡਿਤ ਉਹੀ ਹੈ। ਸੱਚਾ ਛਾਇਆ ਵਰਤੀ ਸਭ ਅੰਤਰ, ਤੇਰਾ ਕੀ ਆ ਪਰਮ ਹੋਆ। ਜੀਵਾਂ ਦੇ ਵਿਚੋਲੇ ਨੇ ਮੇਰੇ ਪਾਤਸ਼ਾਹ, ਵਿਚੋਲਾ ਕਦੀ ਹੋਵੇ ਨਾ ਇਮਾਨਦਾਰ, ਵਿਚੋਲਾ ਹੋਵੇ ਸਮਝਦਾਰ, ਦਰਦੇ ਦਿਲ ਤੇ ਮੈਂ ਵੇਖਿਆ ਟੁੱਟਿਆਂ ਨੂੰ ਵੀ ਜੋੜ ਦਿੰਦਾ। ਵਿਚੋਲੇ ਮੈਂ ਦੋ ਤਰ੍ਹਾਂ ਦੇ ਵੇਖੇ ਨੇ, ਇੱਕ ਤੇ ਰਿਸ਼ਤਾ ਕਰਾ ਦਿੱਤਾ ਤੇ ਮਨ 'ਚ ਆ ਗਈ ਨਹੀਂ ਇਹਨੂੰ ਤੋੜਨਾ, ਹੋਣ ਨਹੀਂ ਦੇਣਾ, ਚੁਗਲੀਆਂ ਕਰ ਕਰਕੇ ਉਹਨੂੰ ਤੋੜ ਦੇਣਾ। ਪਿਓ ਪੁੱਤਰ ਦੀ ਕਿਤੇ ਵੇਖੇ ਥੋੜ੍ਹੀ ਜਿਹੀ ਅਣਬਣ ਹੋਈ, ਉੱਧਰੋਂ ਬਾਪ ਨੂੰ ਚੁੱਕਣਾ, ਇਹੋ ਜਿਹੇ ਪੁੱਤਰ ਨੂੰ ਬੇਦਖਲ ਨਹੀਂ ਕਰੀਦਾ। ਉੱਧਰ ਪੁੱਤਰ ਨੂੰ ਕਹਿਣਾ ਇਹ ਕੋਈ ਬਾਪ ਹੈ, ਦੋਵਾਂ ਦੀ ਝਗੜਾ ਕਰਵਾ ਦੇਣਾ। ਪਰ ਜਿਹੜਾ ਵਿਚੋਲਾ ਚੰਗਾ ਹੋਵੇਗਾ ਉਹ ਕੀ ਕਰੇਗਾ, ਪੁੱਤਰ ਨੂੰ ਕਹੇਗਾ ਕਪੁੱਤਰ ਨਾ ਬਣ, ਤੇਰੇ ਬਾਪ ਵਰਗਾ ਕੋਈ ਵੀ ਨਹੀਂ, ਤੇਰੀ ਸੰਭਾਲ ਉਸਨੇ ਕੀਤੀ, ਤੇਰੇ ਬਿਨਾਂ ਉਹਦਾ ਕੌਣ ਹੈ। ਬੇਅਦਬੀ ਦੇ ਸ਼ਬਦ ਨਾ ਕਹਿ, ਖਿਮਾ ਮੰਗ ਲੈ। ਉੱਧਰ ਬਾਪ ਨੂੰ ਕਹਿਣਾ ਤੇਰਾ ਗਲਤੀਆਂ ਕਿਹੜਾ ਬੱਚਾ ਨਹੀਂ ਕਰਦਾ, ਗੱਲ ਜੋੜ ਦੇਣੀ। ਗੁਰੂ ਸਾਹਿਬ ਨੇ ਜੋੜਨ ਵਾਲੇ ਜਦੋਂ ਸਾਡੇ ਵੱਲ ਮੂੰਹ ਕਰਦੇ ਨੇ, ਕਹਿੰਦੇ ਨੇ ਅਨਕਾਂ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਉਂਦੇ ਆ ਤੇਰਾ ਕੋਈ ਨਾ ਬੇਲੀ ਰਾਮ। ਕਹਿੰਦੇ ਨੇ ਉਸ ਦਰਬਾਰ ਦੀ ਤੈਨੂੰ ਗੱਲ ਦੱਸਾਂ, ਤੂੰ ਕਰਨਾ ਪਾਪ ਤੇ ਪਾਪੀਆਂ ਨਾਲ ਉੱਥੇ ਹੁੰਦਾ ਕਿ ਉਹ ਸੁਣ ਲੈ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਧਾਣੀਆਂ ਤਿਉਂ ਮੱਥੇ ਧਰਮ ਰਾਏ। ਕਹਿੰਦੇ ਨੇ ਸੁਣ ਧਿਆਨ ਨਾਲ, ਖੰਡੇ ਥਾਰ ਗਲੀ ਅਤ ਪੀੜੀ, ਲੇਖਾ ਲੀਜੈ ਤਿਲ ਜਿਉਂ ਪੀੜੀ, ਉੱਥੇ ਤੇਰਾ ਹਾਲ ਕੀ ਹੋਵੇਗਾ। ਹੁਣ ਜਦੋਂ ਪਰਮਾਤਮਾ ਵੱਲ ਮੂੰਹ ਕਰ ਲੈਂਦੇ ਨੇ, ਕਹਿੰਦੇ ਨੇ ਤੇਰੇ ਬੱਚੇ ਨੇ ਮਿੱਟੀ ਤੋਂ ਬਣਾਏ ਨੇ ਤੇ ਮਿੱਟੀ ਨੂੰ ਧੋਵਾਂਗੇ, ਚਿੱਕੜ ਹੀ ਬਣੇਗਾ, ਹੋਰ ਕੀ ਬਣਨਾ। ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਗਾਤੇ, ਕਿਹੜਾ ਬੱਚਾ ਭੁੱਲਾ ਨਹੀਂ ਕਰਦਾ, ਕਿਉਂ ਗੁੱਸਾ ਇਹਨਾਂ ਤੇ ਕਰਨਾ, ਇਹਨਾਂ ਨੂੰ ਬਖਸ਼ ਲੈ। ਤੇਰੇ ਜੀ ਜੀਆਂ ਕਾ ਤੂੰ ਇਹ ਕਿਤ ਕੋ ਸਾਹਿਬ ਆਵੈ ਰੋਹੇ, ਕਿਉਂ ਗੁੱਸਾ ਕਰਨਾ, ਜੇ ਤੂੰ ਸਾਹਿਬ ਆਵੈ ਰੋਹੇ, ਤੂੰ ਉਹਨਾਂ ਕਾ ਤੇਰੇ ਉਹ, ਇਹਨਾਂ ਨੂੰ ਬਖਸ਼ ਲੈ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਬਾਰਾ ਉਭਰੈ ਤੇ ਤੈ ਲਿਓ ਬਾਰ। ਹੁਣ ਕਹਿੰਦੇ ਨੇ ਦਾਤਾ ਗੱਲ ਸੁਣ, ਧਿਆਨ ਨਾਲ ਮੇਰੀ ਗੱਲ ਸੁਣ। ਜਿਵੇਂ ਅਸੀਂ ਕਿਸੇ ਨੂੰ ਕਹਿੰਦੇ ਹਾਂ ਨਾ ਵੀ ਕੰਨ ਇੱਧਰ ਕਰ, ਕੰਨ ਤੇ ਉਹਦੇ ਜਿੱਥੇ ਹੈਨ ਉੱਥੇ ਹੀ ਰਹਿੰਦੇ ਨੇ, ਕਹਿੰਦੇ ਧਿਆਨ ਨਾਲ ਮੇਰੀ ਗੱਲ ਸੁਣ, ਭਾਵ ਧਿਆਨ ਦੇ ਗੁਰੂ ਨਾਨਕ ਦੇ ਪਰਮਾਤਮਾ ਨੂੰ ਕਹਿੰਦੇ। ਕਹਿੰਦੇ ਨੇ ਕੰਨ ਦੇ ਕੇ ਮੇਰੀ ਗੱਲ ਸੁਣ, ਸ਼ਬਦ ਪਤਾ ਕਿੱਥੇ ਲਿਖੇ ਹੈ, ਤਲੰਗ ਰਾਗ ਦਾ ਪਹਿਲਾ ਸ਼ਬਦ, ਯੱਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੁੰਨ ਕਰਤਾਰ। ਫਾਰਸੀ ਚ ਗੋਸ਼ ਕਹਿੰਦੇ ਨੇ ਕੰਨਾਂ ਨੂੰ, ਦਰ ਵਿੱਚ ਕਹਿੰਦੇ ਨੇ ਕੰਨਾਂ 'ਚ ਮੇਰੀ ਗੱਲ ਸੁਣ, ਧਿਆਨ ਨਾਲ ਮੇਰੀ ਬੇਨਤੀ ਸੁਣ ਦਾਤਾ, ਇਹ ਜੀਵ ਤੇਰੇ ਨੇ, ਇਹਨਾਂ ਨੂੰ ਬਖਸ਼ ਲੈ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਇਹ ਹੁਣ ਦੱਸ, ਜੇ ਭਰਮ ਵਿੱਚ ਪੈ ਗਏ, ਜੇ ਭੁੱਲਾਂ ਕਰਦੇ ਨੇ ਤੇ ਭਰਮ ਬਣਾਇਆ ਕਿੰਨੇ, ਜੀਵਾਂ ਬਣਾਇਆ ਕਿ ਤੂੰ ਬਣਾਇਆ, ਭਰਮ ਤੇ ਤੂੰ ਆਪ ਬਣਾਇਆ, ਭਟਕਣਾ ਤੇ ਤੂੰ ਆਪ ਬਣਾਈ, ਇਹ ਕਰਨ ਤੇ ਕਰਨ ਵੀ ਕੀ, ਇਹ ਛਾਇਆ ਤੂੰ ਆਪ ਬਣਾਈ ਮਾਇਆ ਅਵਿਦਿਆ। ਇੱਕ ਪੰਕਤੀ ਹੈ, ਤੀਨ ਗੁਣਾ ਇੱਕ ਸ਼ਕਤ ਉਪਾਇਆ, ਮਹਾਂ ਮਾਇਆ ਹੈ ਤਾਂ ਕਿ ਛਾਇਆ। ਅਸੀਂ ਤੇ ਸਰੀਰ ਨੂੰ ਵੇਖਦੇ ਹਾਂ ਇਸ ਤੇ ਮਗਰ ਬੜਾ ਖਲ ਜਗਨ ਜੇ, ਇਹਨਾਂ ਸਮਾਂ ਨਹੀਂ ਵਿਸਥਾਰ ਵਿੱਚ ਜਾਵਾਂ, ਪਰ ਕੁਛ ਬੇਨਤੀਆਂ ਬੜੀਆਂ ਜ਼ਰੂਰੀ ਕਰਾਂ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾ, ਰਾਜ ਤਮ ਸਤ। ਇਹ ਤਿੰਨ ਗੁਣ ਕਹੇ ਨੇ, ਤਿੰਨ ਜਦੋਂ ਆ ਜਾਂਦੇ ਨੇ ਨਾ ਸ੍ਰਿਸ਼ਟੀ ਪੈਦਾ ਹੋ ਜਾਂਦੀ ਹੈ। ਇਹ ਤਿੰਨ ਕੀ ਨੇ, ਤਮ ਹੈ ਰੁਕਣਾ, ਤਮੋ ਗੁਣੀ ਬਹੁਤ ਵੱਡਾ ਆਲਸੀ ਹੈ, ਜਿੱਥੇ ਪਿਆ ਪੱਥਰ ਵਾਂਗੂ ਉੱਥੇ ਹੀ ਪਿਆ, ਉਹਨੂੰ ਕਹਿੰਦੇ ਨੇ ਤਮੋ ਗੁਣ। ਕਰਨਾ ਕੁਛ ਨਹੀਂ, ਮੰਗਣਾ ਸਭ ਕੁਛ ਹੈ। ਬੰਦੇ 'ਚ ਤਮੋ ਗੁਣੀ ਪ੍ਰਧਾਨ ਹੋਵੇ, ਤਮੋ ਗੁਣੀ ਨੂੰ ਉਠਾਉਣ ਲੱਗੇ ਅੱਧਾ ਘੰਟਾ ਲੱਗ ਜਾਏਗਾ, ਉਹ ਸੁੱਤਾ ਨਹੀਂ ਉੱਠੇਗਾ। ਤਮੋ ਗੁਣ ਪ੍ਰਧਾਨ, ਖਾਏਗਾ ਬਹੁਤ, ਕਰੇਗਾ ਕੁਛ ਨਹੀਂ, ਸਮੇਗਾ ਜ਼ਿਆਦਾ। ਤਮ ਦਾ ਅਰਥ ਹੈ ਰੁਕਣਾ, ਪੱਥਰ ਹੋ ਜਾਣਾ। ਰਾਜ ਦਾ ਅਰਥ ਹੈ ਦੌੜਨਾ। ਰਜੋ ਗੁਣੀ ਉੱਠੇਗਾ ਤੇ ਛਾਲ ਮਾਰ ਕੇ, ਰਜੋ ਗੁਣੀ ਨੇ ਰਾਜਨੇਤਾ ਅੱਧੀ ਰਾਤ ਹੀ ਉੱਠ ਕੇ ਵੋਟਾਂ ਦੀਆਂ ਗੱਲਾਂ ਸ਼ੁਰੂ ਕਰਦੇ ਨੇ ਅੰਮ੍ਰਿਤ ਵੇਲੇ। ਕਈ ਵਾਰੀ ਵੇਖੇ ਕਿਤੇ ਨਾਲ ਅਟਕ ਜਾਣ ਨਾ, ਸਵੇਰੇ ਜਿਹੜਾ ਨਿਤਨੇਮ ਦਾ ਟਾਈਮ ਹੁੰਦਾ, ਉਹ ਕਹਿੰਦੇ ਨੇ ਇਸ ਬੰਦਿਆ ਇਹ ਕਿੰਨਾ ਕੁ ਕੰਮ ਕਰੇਗਾ, ਇੱਥੋਂ ਕਿੰਨੀਆਂ ਕੁ ਵੋਟਾਂ ਪੈਣਗੀਆਂ, ਉਹਨਾਂ ਦਾ ਨਿਤਨੇਮ ਇਹ। ਦੌੜ ਤੇ ਪੈਣਗੇ ਲੇਕਿਨ ਪਰਮਾਤਮਾ ਵਾਲੇ ਪਾਸੇ ਨਹੀਂ, ਸੰਸਾਰ ਵੱਲ। ਸਤੋ ਹੈ ਦੋਵਾਂ ਦਾ ਸੰਤੁਲਨ। ਹੁਣ ਤਮ ਵੀ ਚਾਹੀਦਾ, ਜੇ ਗੱਡੀ ਚੱਲਦੀ ਹੋਵੇ ਬ੍ਰੇਕ ਲੱਗੇ ਹੀ ਨਾ, ਜਿਸ ਦੀ ਬ੍ਰੇਕ ਫੇਲ ਹੋ ਜਾਏ ਗੱਡੀ ਦਾ ਕੀ ਹਾਲ ਹੋਵੇਗਾ, ਭਲੀ ਭਾਂਤ ਸਮਝਦੀ। ਉਹ ਤਮ ਚਾਹੀਦਾ, ਤਮ ਹੈ ਇੱਕ ਬ੍ਰੇਕ ਤੇ ਰਜ ਹੈ ਦੌੜਨਾ। ਸਤੋ ਹੈ ਦੋਵਾਂ ਦਾ ਸੰਤੁਲਨ ਕਾਇਮ ਕਰਨਾ, ਕਿ ਕਿੱਥੇ ਰੁਕਣਾ ਕਦੋਂ ਚੱਲਣਾ। ਰਜ ਤਮ ਸਤ ਚੱਲਦੇ ਨੇ, ਸ੍ਰਿਸ਼ਟੀ ਜਿਹੜੀ ਇਹ ਪੈਦਾ ਹੋ ਜਾਂਦੀ ਹੈ। ਮਹਾਂ ਮਾਇਆ ਉਸਦਾ ਪਰਛਾਵਾਂ, ਮਾਇਆ ਜਿਸ ਨੂੰ ਕਹਿੰਦੇ ਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਮਾਇਆ ਹੈ ਛਾਇਆ, ਤੇ ਛਾਇਆ ਛਾਇਆ ਵਾਲੇ ਬਿਨਾਂ ਨਹੀਂ ਹੁੰਦੀ। ਪਰਛਾਵਾਂ ਤੁਹਾਡੇ ਬਿਨਾਂ ਕਦੀ ਵੇਖੇ, ਤੁਸੀਂ ਹੋਵੋਗੇ ਤੇ ਤੁਹਾਡਾ ਪਰਛਾਵਾਂ ਹੋਵੇਗਾ, ਨਹੀਂ ਤੇ ਨਹੀਂ। ਪਰ ਬੰਦਾ ਛਾਇਆ ਨਾਲ ਤੇ ਜੁੜਦਾ, ਕਹਿੰਦਾ ਪਰਛਾਵਾਂ ਆ ਜਾਏ ਤੇਰੀ ਕੋਈ ਲੋੜ ਨਹੀਂ, ਮਾਇਆ ਆ ਜਾਵੇ ਮਾਲਕ ਦੀ ਕੀ ਲੋੜ ਹੈ, ਤੇਰਾ ਨਾਮ ਲੈ ਦਿਆਂਗਾ ਪਰਛਾਵਾਂ ਹੀ ਭੇਜਦੇ ਆ ਭਾਵੇਂ ਆ ਨਾ ਆ। ਬੜੀ ਪਿਆਰੀ ਕਥਾ ਯਾਦ ਆਈ, ਸੰਖੇਪ ਕਰਕੇ ਬੇਨਤੀ ਕਰਾਂ। ਉਹ ਐਸੀ ਕਥਾ ਲਿਖੀ ਹੈ ਕਿ ਭਗਵਾਨ ਤੇ ਲਕਸ਼ਮੀ ਦਾ ਤਕਰਾਰ ਹੋ ਪਿਆ, ਜਿਵੇਂ ਪਤੀ ਪਤਨੀਆਂ ਘਰ 'ਚ ਆਖ ਬੋਲ ਪੈਂਦੇ ਨੇ। ਤਕਰਾਰ ਕਿਸ ਗੱਲ ਤੋਂ ਸੀ, ਭਗਵਾਨ ਆਖੇ ਮੇਰੇ ਭਗਤ ਬਹੁਤ ਨੇ, ਲਕਸ਼ਮੀ ਕਹੇ ਤੇਰਾ ਇੱਕ ਵੀ ਨਹੀਂ ਭਗਤ, ਮੇਰੇ ਸਾਰੇ ਨਾ ਤੇਰਾ ਲੈਂਦੇ ਨੇ, ਚਾਹੁੰਦੇ ਮੈਨੂੰ ਨੇ। ਕਹਿਣ ਲੱਗੇ ਪ੍ਰੀਖਿਆ ਕਰਾਂ। ਆ ਗਿਆ ਉਹ ਜਿਹੜਾ ਸਿਰ ਧੂਪ ਬੱਤੀ ਕਰਕੇ ਰਾਮ 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 ਕਰਦਾ ਸੀ, ਪਹਿਲੋਂ ਉਹਦੇ ਕੋਲ ਹੀ ਗਿਆ, ਦੇਖਿਆ ਸਾਧੂ ਵੇਸ਼ ਵਿੱਚ ਏਡਾ ਜਲਾਲੀ ਪੁਰਸ਼, ਲਗਾਓ ਮਹਾਰਾਜ। ਸਵੇਰੇ ਸਵੇਰ ਕਹਿਣ ਲੱਗੇ ਜਲ ਛਕਾ ਥੋੜਾ, ਬਸ ਚਲੇ ਜਾਣਾ। ਦੇਖਿਆ ਕਿ ਸਾਧੂ ਪਤਾ ਨਹੀਂ ਕੀ ਦੇ ਜਾਏ, ਇਹ ਕੋਈ ਅਰਦਾਸ ਕਰ ਜਾਏ ਮੇਰਾ ਤਨ ਚਾਉਣਾ ਹੋ ਜਾਏ। ਕਹਿਣ ਲੱਗਾ ਮਹਾਰਾਜ ਬੈਠੋ ਤੇ ਸਹੀ, ਇਸ ਤਰ੍ਹਾਂ ਜਲ ਨਹੀਂ, ਇੱਥੇ ਹੀ ਅਟਕੋ ਚਾਰ ਦਿਨ। ਕਹਿਣ ਲੱਗੇ ਅਟਕਾਂਗਾ ਜ਼ਰੂਰ, ਪਰ ਥਾਂ ਮੇਰੇ ਪਸੰਦ ਆਏ ਅਤੇ ਦੂਜਾ ਮੈਨੂੰ ਜਾਣ ਲਈ ਨਹੀਂ ਆਖਣਾ, ਫਿਰ ਮੈਂ ਆਪਣੀ ਮਰਜ਼ੀ ਨਾਲ ਜਾਵਾਂਗਾ। ਜਿਹੜਾ ਕਮਰਾ ਤੇਰਾ ਠੀਕ ਹੈ ਮੇਰਾ ਆਸਣ ਵਿਛਾ ਦੇ, ਜਿਹੜਾ ਕਿਸੇ ਕੰਮ ਨਹੀਂ ਸੀ ਨਾ ਆਉਂਦਾ, ਵਿਹਲਾ ਪਿਆ ਸੀ ਉੱਥੇ ਵਿਛਾਇਆ, ਕਮੰਡਲ ਰੱਖ ਦਿੱਤਾ। ਪਾਣੀ ਲੈਣ ਗਿਆ ਤੇ ਲਕਸ਼ਮੀ ਹੋਰੀ ਆ ਗਿਆ, ਰਥ ਸੋਨੇ ਦਾ, ਸਾਧੂ ਤੇ ਵਿਚਾਰਾ ਇੱਕ ਭਗਵੀ ਚਾਦਰ, ਰਥ ਸੋਨੇ ਦਾ, ਛਤਰ ਝੁੱਲੇ ਪਿਆ। ਦੇਖਿਆ ਕਹਿਣ ਲੱਗੀ ਸੇਠ ਪਾਣੀ ਲੈ ਕੇ ਆ, ਸੰਤ ਤੇ ਭੁੱਲ ਗਏ, ਦੌੜ ਕੇ ਉਧਰ ਗਿਆ, ਪਾਣੀ ਪਹਿਲਾਂ ਲਕਸ਼ਮੀ ਨੂੰ ਦਿੱਤਾ। ਉਹਨੇ ਸੋਨੇ ਦੇ ਗਲਾਸ ਵਿੱਚ ਪਾਣੀ ਪੀਤਾ, ਗਲਾਸ ਥੱਲੇ ਸੁੱਟ ਦਿੱਤਾ, ਚੁੱਕਿਆ ਸ੍ਰਿਸ਼ਟਾਚਾਰ ਵਸ, ਬੀਬੀ ਜੀ ਗਲਾਸ ਗਿਰ ਗਿਆ, ਕਹਿਣ ਲੱਗੀ ਰਹਿਣ ਦੇ ਮੈਂ ਜੂਠੇ ਭਾਂਡੇ ਨਹੀਂ ਮਾਂਜਦੀ, ਬਰਤਨ ਮੇਰਾ ਰੱਥ ਭਰਿਆ, ਜਿੱਥੇ ਖਾਂਦੀ ਹਾਂ ਉੱਥੇ ਹੀ ਸੁੱਟ ਜਾਂਦੀ ਹਾਂ, ਤੂੰ ਚੁੱਕ ਲੈ। ਇਹ ਮਾਇਆ ਦਾ ਜਾਲ ਇਹਨੂੰ ਕਹਿੰਦੇ। ਕਹਿਣ ਲੱਗਾ ਜੇ ਬੀਬੀ ਚਾਰ ਕੁ ਦਿਨ ਰਹਿ ਜਾਏ ਘਰ, ਮੈਂ ਤੇ ਵੀਹ ਵਾਰੀ ਰੋਜ਼ ਦਾ ਛਕਾਵਾਂਗਾ, ਪਾਣੀ ਪਿਆਈ ਜਾਵਾਂਗਾ, ਦੁੱਧ ਛਕਾਵਾਂਗਾ, ਕਿੰਨੇ ਗਲਾਸ ਝੂਠੇ ਹੋਣਗੇ, ਥਾਲੀਆਂ ਸੋਨੇ ਨਾਲ ਤੇ ਘਰ ਭਰ ਜਾਏਗਾ। ਭੈਣ ਜੀ ਘਰ ਨਹੀਂ ਰਹਿੰਦੇ। ਕਹਿਣ ਲੱਗੀ ਕੋਈ ਥਾਂ ਪਸੰਦ ਆਵੇ ਤਾਂ। ਹੁਣ ਥਾਂ ਵੇਖਿਆ, ਉਹੀ ਜਿੱਥੇ ਭਗਵਾਨ ਬੈਠੇ ਸਨ, ਇਹ ਕਮਰਾ ਠੀਕ ਹੈ, ਇੱਥੇ ਤੇ ਸੰਤ ਬੈਠੇ। ਕਹਿਣ ਲੱਗੀ ਸੰਤਾਂ ਨੂੰ ਰੱਖ ਲਓ, ਮੈਂ ਜਾਨੀ ਹਾਂ। ਨਾ ਨਾ ਨਾ, ਤੁਸੀਂ ਨਾ ਜਾਇਓ ਬਾਬਾ ਜੀ, ਇਹ ਨਾਲ ਦੇ ਕਮਰੇ 'ਚ ਨਹੀਂ ਹੋ ਜਾਂਦੇ। ਕਹਿਣ ਲੱਗੇ ਕਿਉਂ, ਪਹਿਲਾਂ ਪਾਣੀ ਤੇ ਪਿਆ, ਜਲ ਲਿਆ। ਕਹਿਣ ਲੱਗਾ ਜਲ ਫਿਰ ਛਕਾਉਣਾ। ਆ ਚੁੱਕੋ ਕਮੰਡਲ, ਉੱਧਰ ਚੱਲੋ, ਇੱਕ ਬੀਬੀ ਸਾਡੀ ਰਿਸ਼ਤੇਦਾਰ ਹੈ ਤੇ ਪਹਿਲੇ ਵੀ ਆਉਂਦੀ ਹੈ, ਜਦੋਂ ਝੂਠ ਬੰਦਾ ਬੋਲਦਾ ਨਾ ਫਿਰ ਕੋਈ ਅੰਤੀ ਨਹੀਂ। ਰਿਸ਼ਤੇਦਾਰ ਹੈ ਤੇ ਪਹਿਲੋਂ ਵੀ ਆਉਂਦੀ, ਇਸ ਕਮਰੇ ਨਾਲ ਕੋਈ ਮੋਹ ਠਹਿਰਦੀ ਇੱਥੇ ਹੈ, ਤੇ ਤੁਸੀਂ ਆ ਨਾਲ ਦੇ 'ਚ ਹੋ ਜਾਓ। ਕਹਿਣ ਲੱਗੇ ਮੈਂ ਨਹੀਂ ਜਾਣਾ, ਜਾਣਾ ਕਿ ਨਹੀਂ। ਖਿੱਚਿਆ ਥੱਲਿਓਂ ਆਸਣ ਸੁੱਟਿਆ, ਬਾਹਰ ਕਮੰਡਲ ਬਾਹਰ ਸੁੱਟਿਆ, ਧੱਕੇ ਮਾਰ ਕੇ ਦੋ। ਕਹਿਣ ਲੱਗਾ ਜਾਣਾ ਕਿ ਨਹੀਂ, ਮੇਰਾ ਨੁਕਸਾਨ ਕਰੇਗਾ। ਕਹਿਣ ਲੱਗੇ ਜਾਣਾ। ਉਹ ਜਦੋਂ ਤੁਰੇ ਤੇ ਛਾਇਆ ਵੀ ਮਗਰ ਮਗਰ, ਉਹ ਤੇ ਉਸ ਦਾ ਛਾਇਆ ਹੈ, ਪਰਛਾਵਾਂ ਹੈ। ਬੀਬੀ ਜੀ ਤੁਸੀਂ ਵੀ ਚੱਲੇ। ਕਹਿਣ ਲੱਗੀ ਤੂੰ ਹਾਰ ਗਈ, ਮੈਂ ਕੋਈ ਬੀਬੀ ਨਹੀਂ, ਮੈਂ ਤੇ ਇਸ ਦਾ ਪਰਛਾਵਾਂ, ਜਿੱਥੇ ਜਾਏਗਾ ਉੱਥੇ ਜਾਵਾਂਗੇ। ਬਸ ਇਹ ਤਕਰਾਰ ਹੋ ਰਿਹਾ ਸੀ। ਕਿਉਂ ਮਹਾਰਾਜ ਜੀ, ਭਗਤ ਮੇਰਾ ਹੈ ਕਿ ਭਗਤ ਤੁਹਾਡਾ ਹੈ? ਕਹਿਣ ਲੱਗੇ ਤੇਰਾ ਹੀ ਨਿਕਲਿਆ, ਮੈਂ ਤੇ ਭੁਲੇਖਾ ਹੀ ਖਾਂਦਾ ਰਿਹਾ। ਨਾ ਮੇਰਾ ਲੈਂਦਾ ਸੀ, ਭਗਤ ਤੇਰਾ ਨਿਕਲਿਆ। ਹੁਣ ਅਸੀਂ ਬੜੇ ਧਿਆਨ ਨਾਲ ਵੇਖੀਏ, ਗੁਰੂ ਸਾਹਿਬ ਨੇ ਇੱਕ ਵਾਰੀ ਐਸਾ ਕਰ ਦਿੱਤਾ ਸੀ, ਬੜਾ ਮੇਲਾ ਭਰਿਆ। ਦਸ਼ਮੇਸ਼ ਪਿਤਾ ਹਾਸ ਬਲਾਸ ਵਿੱਚ ਐਸੇ ਬਚਨ ਕਹਿ ਦਿੰਦੇ ਸਨ, ਮਹਾਰਾਜ ਤੁਹਾਡੇ ਬੜੇ ਸਿੱਖ ਆ। ਭਾਈ ਦਇਆ ਸਿੰਘ ਕਹਿੰਦਾ ਬੜੇ ਸਿੱਖ ਆ। ਕਹਿਣ ਲੱਗੇ ਠਹਿਰ ਜਾ ਦਇਆ ਸਿੰਘ, ਤੈਨੂੰ ਸਿੱਖ ਵਿਖਾਵਾਂ। ਇੱਕ ਸਿੱਖ ਨੂੰ ਬੁਲਾ ਲਿਆ। ਕਹਿਣ ਲੱਗਾ ਸਿੱਖਾ ਤੇਰੀ ਸਿੱਖਣੀ ਕਿੱਥੇ ਹੈ? ਕਹਿਣ ਲੱਗਾ ਜੀ ਆਓ ਖੜੀ। ਦੂਜੇ ਨੂੰ ਪੁੱਛਿਆ ਤੇਰੀ ਸਿੱਖਣੀ ਕਿੱਥੇ? ਕਹਿਣ ਲੱਗਾ ਜੀ ਆਓ ਖੜੀ। ਕਹਿਣ ਲੱਗੇ ਠਹਿਰ ਜਾ। ਬੀਬੀਆਂ ਨੂੰ ਬੁਲਾ, ਬੀਬੀ ਤੇਰਾ ਸਿੱਖ ਕਿੱਥੇ ਹੈ? ਕਹਿਣ ਲੱਗੀ ਜੀ ਆਓ ਖਲੋਤਾ। ਤੇਰਾ ਸਿੱਖ ਕਿੱਥੇ ਹੈ? ਕਹਿਣ ਲੱਗੀ ਆਓ ਖੜਾ। ਸਾਹਿਬ ਕਹਿਣ ਲੱਗੇ ਸਿੱਖ ਸਿੱਖਣੀਆਂ ਦੇ ਤੇ ਸਿੱਖਣੀਆਂ ਸਿੱਖਾਂ ਦੀਆਂ, ਗੁਰੂ ਦਾ ਸਿੱਖ ਕਿੱਥੇ? ਆ ਤੇਰੇ ਸਾਹਮਣੇ ਕਹਿੰਦੇ ਪਏ ਨੇ। ਕਹਿੰਦੇ ਨੇ ਉਹਨਾਂ ਪੁੱਛਿਆ ਤੇਰਾ ਸਿੱਖ ਕਿੱਥੇ? ਕਹਿੰਦੀ ਆਓ ਖੜਾ। ਹੈ ਤੇ ਗੱਲ ਹਾਸ ਬਲਾਸ ਵਿੱਚ ਤੇ ਸੱਚ ਇਹ ਜੇ ਜਿੰਨਾ ਪਰਿਵਾਰ ਚ ਮਨ ਵਿੱਚ ਵਸਿਆ ਕਿ ਕਰਤਾਰ ਮਨ ਵਿੱਚ ਵਸਿਆ, ਇਮਾਨਦਾਰੀ ਨਾਲ ਦੱਸੀਏ, ਜਿੰਨਾ ਪਿਆਰ ਬੱਚਿਆਂ ਨਾਲ ਹੈ, ਜਿੰਨਾ ਪਿਆਰ ਧਨ ਨਾਲ ਹੈ, ਜਿੰਨਾ ਪਿਆਰ ਆਪਣੇ ਵਣਜ ਵਿਹਾਰ ਨਾਲ, ਜਿੰਨਾ ਪਿਆਰ ਆਪਣੇ ਸਰੀਰ ਨਾਲ ਹੈ, ਇੰਨਾ ਪਿਆਰ ਗੁਰਬਾਣੀ ਨਾਲ ਕਿਸੇ ਦਾ ਹੈ? ਸੱਚ ਕਹਿੰਦੇ ਨੇ। ਕਹਿੰਦੇ ਨੇ ਛਾਇਆ ਵਰਤ ਗਈ, ਅਵਿਦਿਆ ਨੇ, ਮਾਇਆ ਨੇ ਇੰਨਾ ਪ੍ਰਭਾਵ ਪਾ ਲਿਆ। ਛੱਛੇ ਛਾਇਆ ਵਰਤੇ ਸਭ ਅੰਤਰ, ਹਰ ਇੱਕ ਦੇ ਅੰਦਰ ਡੇਰਾ ਜਮਾ ਕੇ ਬੈਠੀ ਹੈ। ਨਾਥ ਕਛੂ ਨਾ ਜਾਣੋ, ਮਨ ਮਾਇਆ ਕੈ ਹਾਥ ਬਿਕਾਨੋ। ਭਗਤ ਰਵਿਦਾਸ ਜੀ ਕਹਿੰਦੇ ਨੇ ਮੈਂ ਕੁਛ ਵੀ ਨਹੀਂ ਸਮਝਦਾ, ਕੀ ਜਾਣਾ, ਮਨ ਮਾਇਆ ਦੇ ਹੱਥਾਂ ਵਿੱਚ ਵਿਕਿਆ ਔਰ ਮਨ ਨਚਾਏ ਨਚਾ ਰਹੀ। ਹੁਣ ਕੀ ਕਰੀਏ, ਇੱਥੋਂ ਨਿਕਲ ਕੇ ਗੁਰੂ ਦੀ ਹੱਟੀ ਤੇ ਵਿਕੀਏ। ਗੁਰ ਕੀ ਬਚਨੀ ਹਾਟ ਬੇਕਾਨਾ, ਜਿੱਤ ਲਾਇਆ ਤਿੱਤ ਲਾਗਾ। ਇੱਕ ਸਿੱਖ ਦਾ ਮੈਂ ਨਾਮ ਤੁਹਾਡੇ ਸਾਹਮਣੇ ਲੈ ਦਿਆਂ ਤਾਂ ਕਿ ਪਤਾ ਲੱਗੇ ਅਸੀਂ ਛਾਇਆ ਤੋਂ ਕਿਵੇਂ ਬਚਣਾ। ਪੁਸ਼ਕਰ ਰਾਜ, ਇਹ ਅਜਮੇਰ ਦੇ ਕੋਲ ਰਾਜਪੂਤਾਨੇ ਵਿੱਚ, ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਇੱਥੇ ਸਨ ਤੇ ਬਹਾਦਰ ਸ਼ਾਹ ਬਾਦਸ਼ਾਹ ਨਾਲ। ਬਹਾਦਰ ਸ਼ਾਹ ਨੂੰ ਇਹ ਗੱਲ ਸੋਝੀ ਕਿ ਇੱਥੇ ਨਰ ਪੱਖੀ ਸ਼ੇਰ ਹੈ, ਬੰਦੇ ਦਾ ਖੂਨ ਕਿਤੇ ਸ਼ੇਰ ਦੇ ਮੂੰਹ ਨੂੰ ਲੱਗ ਜਾਏ ਨਾ, ਉਹ ਬੰਦਾ ਹੀ ਲੱਭਦਾ ਫਿਰ, ਜਾਨਵਰ ਨਹੀਂ। ਕਹਿਣ ਲੱਗਾ ਬਹੁਤ ਸੂਰਮੇ ਉਸਨੇ ਮਾਰ ਦਿੱਤੇ ਦਾਤਾ, ਇਹਨੂੰ ਤੁਸੀਂ ਮਾਰ ਦਿਓ। ਤੇ ਪਾਤਸ਼ਾਹ ਕਹਿਣ ਲੱਗੇ ਅੱਜ ਸ਼ੇਰ ਮਰ ਜਾਏਗਾ। ਦਸ਼ਮੇਸ਼ ਪਿਤਾ ਦੇ ਮੂੰਹੋਂ ਬਚਨ ਨਿਕਲਿਆ ਅੱਜ ਮਰ ਜਾਏਗਾ। ਕੋਲ ਸੀ ਇੱਕ ਸਿੱਖ, ਗੁਰੂ ਦਾ ਰੂਪ ਹੀ ਗੁਰੂ ਦੀ ਨਜ਼ਰ ਚ ਪਾਇਆ, ਜਿਸ ਨੂੰ ਕਿਹਾ ਖਾਲਸਾ ਮੇਰਾ ਰੂਪ ਹੈ ਖਾਸ। ਕਹਿਣ ਲੱਗਾ ਦਾਤਾ ਸਤਿਗੁਰ ਮੇਰਾ ਸਰਬ ਪ੍ਰਤਪਾਲ ਹੈ, ਸਤਿਗੁਰ ਮੇਰਾ ਮਾਰ ਜੀਵਲ ਹੈ। ਸ਼ੇਰ ਤੇ ਮਰ ਗਿਆ ਤੇ ਬਾਕੀ ਕਿਰਿਆ ਮੈਂ ਨਿਭਾਵਾਂ।
ਗੁਰੂ ਸਾਹਿਬ ਕਹਿਣ ਲੱਗੇ ਹਾਂ ਜਾ, ਸ੍ਰੀ ਸਾਹਿਬ ਆਪ ਦਿੱਤੀ। ਜਿਹਨੂੰ ਸ੍ਰੀ ਸਾਹਿਬ ਦਸ਼ਵੇਸ਼ ਪਿਤਾ ਹੱਥ 'ਚ ਫੜਾਉਣ, ਸਿਰ 'ਤੇ ਹੱਥ ਵੀ ਰੱਖ ਦਿੱਤਾ, ਗਿਆ। ਸ਼ੇਰ ਦੀ ਤਾਂ ਮੌਤ ਆਈ ਸੀ, ਚੜ ਪਿਆ ਤਲਵਾਰ ਚਾਲੇ, ਸ਼ੇਰ ਦੋ ਟੁਕੜੇ ਹੋ ਕੇ ਜਾ ਪਿਆ। ਬਹਾਦਰ ਸ਼ਾਹ ਹੈਰਾਨ ਹੋ ਗਿਆ, ਕਹਿਣ ਲੱਗਾ ਜਿਹਨਾਂ ਨੂੰ ਲੱਖਾਂ ਰੁਪਏ ਤਨਖਾਹ ਦੇਣਾ, ਮੇਰੇ ਯੋਧਿਆਂ ਵਿੱਚੋਂ ਇੱਕ ਵੀ ਐਸਾ ਨਹੀਂ ਜਿਹੜਾ ਇਸ ਦਾ ਮੁਕਾਬਲਾ ਕਰ ਸਕੇ, ਇਹ ਯੋਧਾ ਖਰੀਦ ਲੈਣਾ ਚਾਹੀਦਾ। ਉਸੇ ਵੇਲੇ ਇੱਕ ਖਿਲਤ ਜਗੀਰ ਦਾ ਪਟਾ ਇਹ ਲਿਖਵਾ ਕੇ ਭਾਈ ਰੌਸ਼ਨ ਸਿੰਘ ਨੂੰ ਇਨਾਮ ਦੇਣ ਲੱਗਾ ਬਾਦਸ਼ਾਹ। ਜਿਵੇਂ ਕਹਿੰਦੇ ਆ ਨਾ ਭਾਈ, ਆ ਕੇ ਸਿਰੋਂ ਪਾਉ ਲੈ ਲਓ। ਹੁਣ ਅਨਾਊਂਸ ਕੀਤਾ, ਬਾਦਸ਼ਾਹ ਸਲਾਮਤ ਜਹਾਂ ਆਪਣਾ ਆਲਮਗੀਰ ਗੁਰੂ ਗੋਬਿੰਦ ਸਿੰਘ ਦੇ ਸਿੱਖ ਨੂੰ ਸਿਰੋਂ ਪਾਉ ਦੇ ਰਹੇ ਨੇ, ਜਾਗੀਰ ਦੇ ਰਹੇ ਨੇ, ਖਿਲਤ ਦੇ ਰਹੇ ਨੇ, ਲੈ ਲਵੇ। ਨਹੀਂ ਗਿਆ, ਕਿਹਾ ਆ। ਕਹਿਣ ਲੱਗਾ ਨਹੀਂ, ਮੈਂ ਨਹੀਂ ਲੈਣਾ। ਕਿੰਨੀ ਜ਼ੁਰਤ ਦਲੇਰੀ ਹੋਵੇਗੀ, ਬਾਦਸ਼ਾਹ ਦਾ ਹੁਕਮ ਚੱਲਦਾ ਸੀ, ਕਹਿੰਦਾ ਮੈਂ ਨਹੀਂ ਲੈਣਾ। ਮੈਂ ਪੁੱਛਿਆ ਕਿਉਂ, ਕਹਿਣ ਲੱਗਾ ਦੇ ਕਿਉਂ ਰਹੇ, ਕੋਈ ਸ਼ੇਰ ਮਾਰਿਆ। ਕਹਿਣ ਲੱਗਾ ਮੈਂ ਕੌਣ ਆ ਮਾਰਨ ਵਾਲਾ, ਮੈਂ ਤੇ ਹੈ ਹੀ ਨਹੀਂ। ਗੁਰੂ ਨੇ ਬਲ ਦਿੱਤਾ, ਗੁਰੂ ਨੇ ਸ਼ੇਰ ਮਰਵਾਇਆ, ਇਨਾਮ ਮੈਂ ਗੁਰੂ ਕੋਲੋਂ ਹੀ ਲਵਾਂਗਾ, ਤੁਹਾਡੇ ਕੋਲੋਂ ਨਹੀਂ। ਜਿਸ ਗੁਰ ਬਲ ਦੇ ਸ਼ੇਰ ਹਤਾਇਓ, ਰਿੱਧ ਸਿੱਧ ਹਮਨੇ ਤਿਸ ਗੁਰ ਤੇ ਪਾਇਓ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੱਲ ਨਾ ਲਾ ਲਿਆ, ਕਹਿਣ ਲੱਗੇ ਮੈਂ ਕੀ ਤੈਨੂੰ ਦੇਵਾਂ, ਦੱਸ। ਰੋ ਕੇ ਅੱਖਾਂ ਚ ਅੱਥਰੂ ਆ ਗਏ। ਕਹਿਣ ਲੱਗਾ ਪਾਤਸ਼ਾਹ ਰੱਖਿਆ ਕੀ ਜੇ ਕੋਲ, ਸਾਡੇ ਕੋਲੋਂ ਕੀ ਲੁਕਾਇਆ, ਸਭ ਕੁਝ ਹੀ ਦੇ ਦਿੱਤਾ। ਪੁੱਤਰ ਸਾਡੇ ਤੋਂ ਕੁਰਬਾਨ ਕੀਤੇ, ਮਾਤਾ ਪਿਤਾ ਸਾਡੇ ਤੋਂ ਕੁਰਬਾਨ ਕੀਤੇ, ਗੁਰਿਆਈ ਦੀ ਪਦਵੀ ਵੀ ਖਾਲਸੇ ਨੂੰ ਦੇ ਦਿੱਤੀ ਕਿ ਅੰਮ੍ਰਿਤ ਤੁਸੀਂ ਛਕਾਓ। ਦਾਤਾ ਤੇਰੇ ਚਰਨਾਂ ਦੀ ਸ਼ੋਹ ਮਿਲੇ, ਬਸ ਤੇਰੇ ਹੁੰਦਿਆਂ ਮੇਰਾ ਸਿਰ ਕਿਸੇ ਅੱਗੇ ਹੋਰ ਨਾ ਝੁਕੇ, ਭਾਵੇਂ ਕਿੰਨੇ ਬਾਦਸ਼ਾਹ ਆ ਜਾਣ, ਕਿਰਪਾ ਕਰ, ਮੈਂ ਤੇਰਾ ਹੀ ਬਣ ਕੇ ਜੀਵਾਂ, ਤੇਰਾ ਬਣ ਕੇ ਹੀ ਮਰਾਂ, ਇਹ ਕਿਰਪਾ ਕਰ, ਇਹ ਮਾਇਆ ਦਾ ਪ੍ਰਭਾਵ ਮੇਰੇ ਤੇ ਨਾ ਪਵੇ। ਅੱਜ ਇਸ ਗੱਲ ਨੂੰ ਸਮਝੀਏ, ਇਹ ਛਾਇਆ ਦਾ ਪ੍ਰਭਾਵ ਉਸ ਤੇ ਨਹੀਂ ਪਰ ਸਾਡੇ ਤੇ ਹੈ। ਗੁਰੂ ਸਾਹਿਬ ਕਹਿੰਦੇ ਨੇ ਦਾਤਾ ਇਹ ਤੇਰੀ ਛਾਇਆ ਵਰਤੀ, ਇਹ ਪਰਮ ਤੇਰਾ ਕੀਤਾ, ਫਿਰ ਮੁੱਕਦਾ ਕਿਵੇਂ ਹੈ। ਪਰਮ ਉਪਾਏ ਭੁਲਾਈਆਂ ਨੇ ਆਪੇ, ਤੇਰਾ ਕਰਮ ਹੋਆ ਤੈਨੂੰ ਗੁਰੂ ਮਿਲਿਆ। ਪਰਮ ਪਾ ਕੇ ਆਪ ਭੁਲਾਇਆ, ਪਰ ਜਿਨ੍ਹਾਂ ਤੇ ਬਖਸ਼ਿਸ਼ ਹੋ ਜਾਂਦੀ ਉਹਨਾਂ ਨੂੰ ਗੁਰੂ ਮਿਲ ਜਾਂਦਾ, ਗੁਰੂ ਉਹਨਾਂ ਦਾ ਪਰਮ ਕੱਟ ਦਿੰਦਾ, ਫਿਰ ਛਾਇਆ ਦਾ ਅਸਰ ਉੱਥੇ ਨਹੀਂ ਪੈਂਦਾ। ਫਿਰ ਕੀ ਕਰੀਏ, ਜੱਜੇ ਜਾਣ, ਜੱਜਾ ਅਖਰ ਕਹਿੰਦਾ ਜਾਣ ਲੈ, ਸਮਝ, ਉਸ ਨਾਲ ਸਾਂਝ ਪਾ। ਮੰਗਤ ਜਨ ਜਾਚੈ, ਮੰਗਤੇ ਬਣ ਕੇ ਦੁਨੀਆਂ ਦੇ ਲੋਕ ਜਿਸ ਕੋਲੋਂ ਮੰਗਦੇ ਨੇ, ਕਿਤੇ ਮੰਗੇ ਜੋ ਦੇ ਉਪਾਰ, ਕਿਤੇ ਅਗੰਤ ਨਹੀਂ ਬੇਚਾਰ। ਕਿੰਨੇ ਮੰਗਦੇ ਪਏ ਨੇ, ਤੁਧ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ। ਸਭ ਜੱਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ, ਉਹ ਦਾਤਾ ਜਿਸ ਕੋਲੋਂ ਸਾਰੇ ਮੰਗਤੇ ਮੰਗਦੇ ਨੇ, ਉਹਨੂੰ ਜਾਣ, ਉਸ ਨਾਲ ਪਹਿਚਾਣ ਕਰ। ਲੱਖ ਚੁਰਾਸੀ ਭੀਖ ਪਵਿਆ, ਚੁਰਾਸੀ ਲੱਖ ਵਿੱਚ ਆਪ ਵਰਤਦਾ, ਆਪ ਮੰਗਣ ਵਾਲਾ ਤੇ ਆਪ ਦੇਣ ਵਾਲਾ। ਕੱਤ ਹੂੰ ਭਿਖਾਰੀ ਹੋ ਕੇ ਮੰਗਤ ਫਿਰਤ ਭੇਖ, ਕਾਹੂੰ ਮਹਾਂਦਾਨ ਹੋ ਕੇ ਮੰਗਿਓ ਤਨ ਦੇਤ ਹੋ। ਸਾਰਿਆਂ ਵਿੱਚ ਜਿਹੜਾ ਵਰਤ ਰਿਹਾ, ਇੱਕੋ ਲੇਵੈ ਇੱਕੋ ਦੇਵੈ, ਅਵਰ ਨਾ ਦੂਜਾ ਮੈਂ ਸੁਣਿਆ। ਆਪ ਹੀ ਦਿੰਦਾ ਆਪ ਹੀ ਲੈਂਦਾ, ਦੂਜਾ ਤੇ ਮੈਂ ਸੁਣਿਆ ਹੀ ਨਹੀਂ। ਗੁਰੂ ਨਾਨਕ ਦੇਵ ਦੀ ਨਜ਼ਰ ਵਿੱਚ ਦੂਜਾ ਹੈ ਹੀ ਨਹੀਂ। ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸੱਚਾ ਸਿਰਜਣ ਹਾਰ ਕੀ, ਗੁਰੂ ਕਿਰਪਾ ਕਰੇ ਕਿ ਗੁਰੂ ਕੀਆਂ ਵਿਚਾਰਾਂ ਸਾਡੇ ਹਿਰਦੇ ਵਿੱਚ ਵਸ ਜਾਣੇ। ਪੱਟੀ ਸੱਚੀ ਸਿੱਖਿਆ, ਸੱਚੀ ਵਿਦਿਆ, ਆਪੇ ਪੱਟੀ ਕਲਮ ਆਪ ਉੱਪਰ ਲੇਖ ਬੇ ਤੂੰ, ਇੱਕੋ ਕਹੀਏ ਨਾਨਕਾ ਦੂਜਾ ਕਾਹੇ ਕੋ। ਫੁੱਲਾਂ ਦੀ ਖਿਮਾ, ਬਾਕੀ ਵਿਚਾਰਾਂ ਅਗਲੀਆਂ ਕੱਲ ਕਰਾਂਗੇ। ਪਿਆਰ ਸਾਹਿਤ ਫਤਿਹ ਪ੍ਰਵਾਨ ਕਰੋ, ਅਗਲਾ ਪ੍ਰੋਗਰਾਮ ਸੁਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।